ਸ਼ਬਦ ਸ਼੍ਰੀ ਗੁਰੂ ਅਰਜਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ। ਗੌੜੀ ਗੁਆਰੇਰੀ ਮਹੱਲਾ ਚੌਥਾ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 165 ਸਫ਼ੇ 'ਤੇ ਹੈ, ਜਿਸ ਦੀ ਪਹਿਲੀ ਤੁਕ ਹੈ ਸਤਿਗੁਰ ਸੇਵਾ ਸਫਲ ਹੈ ਬਣੀ। ਸਤਿਗੁਰ ਸੇਵਾ ਸਫਲ ਹੈ ਬਣੀ, ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ, ਜਿਨ ਹਰ ਜਪਿਆ ਤਿਨ ਪਿੱਛੇ ਛੂਤੀ ਕਹਣੀ। ਉਹੀ ਤੁਕ ਜਿਨੀ ਨਾਮ ਧਿਆਇਆ ਗਏ ਮੁਸਕਤ ਖਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਇਹ ਸ਼ਲੋਕ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਵਿੱਚ ਦੋ ਦਫ਼ਾ ਹੈ, ਪਰ ਪਹਿਲੇ ਜਪਜੀ ਸਾਹਿਬ ਵਾਲੇ ਵਿੱਚ ਅੰਦਰ ਹੈ ਕੇਤੀ ਛੁੱਟੀ ਨਾਲ, ਅਤੇ ਦੂਸਰੇ ਵਿੱਚ ਹੈ ਹੋਰ ਕੇਤੀ ਛੁੱਟੀ ਨਾਲ। ਕਈ ਕਈ ਵਾਰੀ ਪ੍ਰਮਾਣ ਵਿੱਚ ਹੋਰ ਕਹਿ ਦਿੱਤਾ ਜਾਂਦਾ ਹੈ, ਅਤੇ ਸ਼ਾਇਦ ਕਿਸੇ ਦਾ ਖਿਆਲ ਹੋਵੇ ਕਿ ਉੱਥੇ ਹੋਰ ਨਹੀਂ ਹੈ। ਇੱਕ ਦਫ਼ਾ ਇਹਦੇ ਵਿੱਚ ਹੋਰ ਤੋਂ ਬਿਨਾਂ ਲਿਖਿਆ ਹੈ ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ, ਅਤੇ ਇੱਕ ਦਫ਼ਾ ਆਉਂਦਾ ਹੈ ਨਾਨਕ ਤੇ ਮੁਖੁਜਲੇ ਹੋਰ ਕੇਤੀ ਛੁੱਟੀ ਨਾਲ। ਇਹ ਤੋਂ ਵਧੇਰੇ ਫਰਕ ਦੀ ਬਾਤ ਨਹੀਂ ਹੈ। ਤੋ ਇੱਥੇ ਆਪ ਜੀ ਦੇ ਦਾਸ ਜੋ ਟੇਕ ਦੀ ਤੁਕ ਰੱਖਣਗੇ ਉਹ ਹੈ ਗੁਰਸਿੱਖ ਹਰ ਬੋਲੋ ਮੇਰੇ ਭਾਈ। ਫਿਰ ਕੀ ਹੋਵੇਗਾ, ਧਿਆਨ ਨਾਲ ਸੁਣੋ।
ਸਿੱਖ ਬੋਲੋ ਮੇਰੇ ਭਾਈ, ਸਿੱਖ ਬੋਲੋ ਮੇਰੇ ਭਾਈ, ਹਰ ਬੋਲੇ ਸਭ सतगुर सेवा सफल है बड़ी जित मिल हर नाम आया हर तनी जिन हर जपया तिन पीछे छूटी कणी
जब गुण मिले आ
Amen. सब
Oh,
ਜਿਨ ਪਲ ਪੱਧਰ ਗੁਰ ਪਗ ਲਾਗ
ਸਾਜੇ ਸਵਾਰੇ ਵਰਸਾਏ ਹੋਏ ਹਾਜ਼ਰੀਨ, ਗੁਰੂ ਖਾਲਸਾ ਸਾਧ ਸਿੰਘ ਜੀਓ, ਕਿਰਪਾ ਕਰੋ ਅਤੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦੀ ਬਖਸ਼ਿਸ਼, ਜਿਸ ਦੇ ਸਦਕੇ ਅਸਾਂ ਸਾਰਿਆਂ ਨੂੰ ਇਸ ਪਵਿੱਤਰ ਬਾਰਗਾਹ ਅੰਦਰ ਜ਼ਿੰਦਗੀ ਦੇ ਕੁਝ ਸਮੇਂ ਲਈ ਇਕੱਤਰਿਤ ਹੋਣ ਦਾ ਚਾਅ ਉਪਜਿਆ ਹੈ। ਇਹ ਫੁਰਨਾ ਫੁਰਿਆ ਹੈ ਅਤੇ ਗੁਰੂ ਨੇ ਆਪਣੀ ਰਹਿਮਤ ਨਾਲ ਇਸ ਫੁਰਨੇ ਨੂੰ ਸਾਕਾਰ ਰੂਪ ਬਖਸ਼ਦਿਆਂ ਹੋਇਆਂ ਸਤਸੰਗ ਦੀ ਦਾਤ ਬਖਸ਼ੀ ਹੈ। ਨਾ ਤਾਂ ਹਰ ਫੁਰਨਾ ਐਸਾ ਮਨੁੱਖ ਦੇ ਹਿਰਦੇ ਅੰਦਰ ਫੁਰਦਾ ਹੀ ਹੈ ਅਤੇ ਨਾ ਹਰ ਫੁਰਨਾ ਸਾਕਾਰ ਹੀ ਹੁੰਦਾ ਹੈ। ਕਈ ਚੀਜ਼ਾਂ, ਕਈ ਤਖਯਲਾਤ, ਤਸੱਵਰਾਤ, ਵਿਚਾਰਾਂ ਫੁਰਨੇ ਉਪਜਦੇ ਨੇ ਅਤੇ ਮਿਟ ਜਾਂਦੇ ਨੇ। ਪਾਣੀ ਵਿੱਚੋਂ ਪੈਦਾ ਹੋਣ ਵਾਲੇ ਬੁਲਬਲੇ ਦੀ ਮਾਨਿੰਦ, ਜੈਸਾ ਗੁਰੂ ਸਾਹਿਬ ਜੀ ਕਹਿੰਦੇ ਨੇ, ਮਨ ਕੀ ਮਨ ਹੀ ਮਾਹੇ ਰਹੀ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ, ਤੋ ਮਨ ਕੀ ਮਨ ਹੀ ਮਾਹੇ ਰਹੀ। ਫੁਰਨਾ ਤਾਂ ਜ਼ਰੂਰ ਸੀ ਇਸ ਕੰਮ ਦਾ, ਪਰ ਸਾਕਾਰ ਨਾ ਹੋਇਆ। ਆਪ ਜਿਤਨੇ ਮਾਈ ਭਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਆਗੋਸ਼ ਅੰਦਰ ਅੱਜ ਬਿਰਾਜਮਾਨ ਹੋਏ ਹੋ, ਇਹ ਸਾਰੀ ਨਿਰੋਬੀ ਅੰਦਰ ਇੰਨਿਆਂ ਨੂੰ ਹੀ ਅੱਜ ਚਾਓ ਨਹੀਂ ਉਪਜਿਆ ਸੰਗਤ ਵਿੱਚ ਆਉਣ ਦਾ। ਕਈ ਐਸੇ ਵੀ ਹੋਣਗੇ ਜਿਨ੍ਹਾਂ ਦੇ ਹਿਰਦੇ ਅੰਦਰ ਇਹ ਫੁਰਨਾ ਬੜੇ ਜ਼ੋਰ ਨਾਲ ਆਇਆ ਹੋਵੇਗਾ, ਤੀਬਰਤਾ ਹੋਵੇਗੀ, ਉਤਕੰਠਾ ਹੋਵੇਗੀ ਕਿ ਅਸੀਂ ਵੀ ਗੁਰਚਰਨਾਂ ਅੰਦਰ ਚਲੀਏ, ਪਰ ਸਿਹਤ ਆਗਿਆ ਨਹੀਂ ਦਿੰਦੀ ਹੋਵੇਗੀ, ਸਰਕਮਸਟਾਂਸਿਸ ਹਾਲਾਤ ਆਗਿਆ ਨਹੀਂ ਦਿੰਦੇ ਹੋਵਣਗੇ। ਕਈ ਤਾਂ ਇਸ ਤਰ੍ਹਾਂ ਹੀ ਰਹਿ ਗਏ ਹੋਣਗੇ ਅਤੇ ਕਈ ਇਸ ਖਿਆਲ ਨਾਲ ਵੀ ਨਾ ਆਏ ਹੋਣਗੇ ਕਿ ਅੱਗੇ ਕਈ ਦਿਨ ਹੋ ਗਏ ਜਾਂਦਿਆਂ ਨੂੰ, ਓਨਾ ਹੀ ਬੜਾ ਹੈ। ਜਾਂ ਕਈਆਂ ਦਾ ਐਸਾ ਵੀ ਖਿਆਲ ਦੇਖਣ 'ਚ ਆਇਆ ਹੈ ਗੁਰਦੁਆਰੇ ਕੀ ਜਾਣਾ ਹੈ, ਅੰਦਰੇ ਹੀ ਗੁਰਦੁਆਰਾ ਚਾਹੀਦਾ। ਆਪ ਨੂੰ ਤਾਂ ਸ਼ਾਇਦ ਇੱਦਾਂ ਦੇ ਪੁਰਸ਼ ਨਾ ਮਿਲੇ ਹੋਣ, ਸਾਨੂੰ ਬੜਿਆਂ ਨਾਲ ਭੇਂਟ ਹੋਈ ਹੈ। ਗੁਰਦੁਆਰੇ ਕੀ ਜਾਣਾ ਹੈ, ਗੁਰਦੁਆਰਾ ਤਾਂ ਅੰਦਰ ਚਾਹੀਦਾ। ਭਲਾ ਇੱਦਾਂ ਗੱਲ ਬਣ ਜਾਂਦੀ ਹੈ। ਕੋਈ ਬੱਚਾ ਕਹੇ ਕਾਲਜ ਕੀ ਜਾਣਾ ਹੈ, ਕਾਲਜ ਹਿਰਦੇ ਅੰਦਰੇ ਹੀ ਹੋਵੇ ਤਾਂ ਡਿਪਲੋਮੇ ਮਿਲ ਜਾਣਗੇ, ਐਸੀ ਗੱਲ ਨਹੀਂ ਹੋਇਆ ਕਰਦੀ। ਕਈ ਗੱਲਾਂ ਐਸੀਆਂ ਹੁੰਦੀਆਂ ਨੇ, ਲੇਕਿਨ ਇਹ ਐਸੀ ਬਾਤ ਨੇ, ਕਈ ਗੱਲਾਂ ਦੂਜਾ ਕਰਿਆ ਵੇ ਘਰ ਦਾ ਇੱਕ ਸਿਆਣਾ ਅਤੇ ਉਹ ਠੀਕ ਹੋ ਜਾਂਦੀਆਂ ਨੇ। ਪਰ ਭੁੱਖ ਹੈ, ਉਹ ਜੇ ਘਰ ਦਾ ਇੱਕ ਮੈਂਬਰ ਰੋਟੀ ਖਾ ਲਏ ਤਾਂ ਸਾਰੇ ਕਹਿਣ ਵੀ ਸਿਆਣੇ ਖਾ ਲਈਏ, ਵਿੱਚ ਇਹ ਆ ਗਈ ਗੱਲ। ਐਸੀ ਨੇ ਹਰ ਗੱਲ ਇੱਕੋ ਨਹੀਂ, ਇੱਕੋ ਜਿਹੀ ਨਹੀਂ ਹੋਇਆ ਕਰਦੀ। ਤੋ ਗੁਰੂ ਦੀ ਬਖਸ਼ਿਸ਼, ਕਈ ਆਪ ਇੱਥੇ ਆਏ ਹੋ, ਕਈਆਂ ਦਾ ਐਸਾ ਵੀ ਖਿਆਲ ਹੋਵੇਗਾ ਕਿ ਗੁਰਦੁਆਰਾ ਅੰਦਰੇ ਹੀ ਚਾਹੀਦਾ ਹੈ। ਧੋਖ ਹੈ, ਗੁਰੂ ਅਪਾਰ ਕਿਰਪਾ ਕਰੇ, ਐਸੇ ਪਵਿੱਤਰ ਫੁਰਨੇ ਸਾਡੇ ਬਹਿਰੇ ਦਿਲ ਅੰਦਰ ਮੌਜਜ਼ਨ ਹੋਣ, ਉਤਪੰਨ ਹੋਣ, ਅਤੇ ਗੁਰੂ ਦੀ ਆਪਣੀ ਰਹਿਮਤ ਨਾਲ ਇਹ ਸਾਕਾਰ ਵੀ ਹੋਣ, ਪ੍ਰਤੱਖ ਵੀ ਹੋਣ। ਹੈ ਮਿਹਰ ਆਪ ਜਪਾਏ ਜਪੇ ਸੋ ਨਾਉ, ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬੰਦ, ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰਗੁਣ ਗਾਉ। ਤਾਂ ਕਈ ਵਾਰੀ ਇਹ ਸਵਾਲ ਵੀ ਪੈਦਾ ਹੁੰਦਾ, ਫਿਰ ਜੇ ਉਹਦੇ ਕਿਰਾਇਆ ਹੀ ਸਭ ਕੁਛ ਹੋਣਾ ਹੈ ਤਾਂ ਫਿਰ ਸਾਡਾ ਕੀ ਦੋਸ਼, ਜੇ ਅਸੀਂ ਕਰ ਲਿਆ ਤਾਂ ਵੀ, ਅਤੇ ਜੇ ਨਾ ਕੀਤਾ ਤਾਂ ਵੀ, ਦੋਸ਼ ਉਸੇ ਦਾ ਹੀ ਹੈ। ਪਰ ਇਹ ਗੱਲ ਜਿਸ ਸਿਤਾ ਦੀ ਹੈ, ਜਿਸ ਲੈਵਲ ਦੀ ਹੈ, ਜਿਸ ਉੱਚਤਮ ਦੀ ਹੈ, ਉਹਦੇ ਸੰਬੰਧ ਅੰਦਰ ਕੱਲ੍ਹ ਅਸਾਂ ਵਿਚਾਰ ਵੀ ਕੀਤੀ ਸੀ। ਤਾਂ ਗੁਰੂ ਦੀ ਮਿਹਰ ਨਾਲ ਅੱਜ ਸਾਨੂੰ ਸਤਸੰਗ ਪ੍ਰਾਪਤ ਹੋਇਆ ਹੈ। ਦੋ ਸ਼ਬਦ ਹਜ਼ੂਰ ਦੇ ਅਮੁੱਲ ਸ਼ਬਦ ਭੰਡਾਰ ਵਿੱਚੋਂ ਗਾਇਨ ਹੋਏ ਨੇ, ਦੂਸਰੇ ਸ਼ਬਦ ਦੇ ਰਚਨਹਾਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਗੁਰੂ ਨਾਨਕ ਦੇਵ ਜੀ ਹਨ। ਗੌੜੀ ਗੁਆਰੇਰੀ ਦਾ ਇਹ ਸ਼ਬਦ ਹੈ ਜਿਸ ਦੀ ਟੇਕ ਬੇਸਿਕ ਲਾਈਨ ਸੈਂਟਰਲ ਪੁਆਇੰਟ ਬਾਰ ਬਾਰ ਸ਼ਬਦ ਵਿੱਚ ਗਾਇਨ ਹੋਇਆ, ਅਤੇ ਬਾਰ ਬਾਰ ਗਾਇਨ ਕਰਨ ਦਾ ਭਾਵ ਇਹ ਹੁੰਦਾ ਹੈ ਗਾਉਣ ਵਾਲੇ ਅਤੇ ਸੁਣਨ ਵਾਲਿਆਂ ਦੇ ਹਿਰਦੇ ਅੰਦਰ ਇਹ ਚੀਜ਼ ਟਿਕ ਜਾਵੇ। ਕਿਹੜੀ? ਗੁਰਸਿੱਖ ਹਰ ਬੋਲੋ ਮੇਰੇ ਭਾਈ। ਪਿਆਰੇ ਗੁਰਸਿੱਖੋ, ਗੁਰ ਭਾਈਓ, ਗੁਰਸਿੱਖ ਹਰ ਬੋਲੋ ਮੇਰੇ ਭਾਈ, ਫਿਰ ਕੀ ਹੋਵੇਗਾ ਮਹਾਰਾਜ? ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਬੋਲ ਸਭ ਪਾਪ ਲਹਿ ਜਾਈ। ਪਾਪ ਗ੍ਰੰਥਾਂ ਵਿੱਚ ਤਿੰਨ ਕਿਸਮ ਦੇ ਲਿਖੇ ਨੇ, ਸਰੀਰਕ ਪਾਪ, ਮਾਨਸਿਕ ਪਾਪ, ਕਾਰਕ ਪਾਪ, ਅਤੇ ਬਚਨ ਦੁਆਰਾ ਕੀਤੇ ਹੋਏ ਪਾਪ। ਮਨੁੱਖ ਕਿਸੇ ਨੂੰ ਕੁਛ ਕਹਿੰਦਾ ਨਹੀਂ, ਦੂਰੇ ਖੜ੍ਹਾ ਐਸਾ ਕਬੋਲ ਬੋਲਦਾ ਕਿ ਅੱਗ ਲਾ ਦਿੰਦਾ ਹੈ। ਤੀਰ ਨਹੀਂ ਮਾਰਿਆ, ਗੋਲੀ ਨਹੀਂ ਮਾਰੀ, ਪਰ ਗੋਲੀ ਦੀ ਜ਼ਰਬ ਅਤੇ ਹਥਿਆਰ ਦੀ ਸੱਟ ਸ਼ਾਇਦ ਇਹਦੇ ਨਾਲੋਂ ਘੱਟ ਹੋਵੇ। ਵੂਡਸ ਹੀਲ ਬਟ ਨੋਟ ਇਲ ਵਰਡਸ, ਘਾਹ ਮਿਲ ਜਾਂਦੇ ਨੇ, ਬੋਲੀਆਂ ਦੇ ਘਾਹ ਅੱਲੇ ਹੀ ਰਹਿੰਦੇ ਨੇ, ਸਿਆਣੇ ਕਹਿੰਦੇ ਨੇ ਵੂਡਸ ਹੀਲ ਬਟ ਨੋਟ ਇਲ ਵਰਡ। ਅਤੇ ਇਹ ਚਾਰ ਸ਼ਬਦ ਜੋ ਸੌ ਗਜ਼ 'ਤੇ ਖਲੋ ਕੇ ਆਖੇ ਸਨ, ਇਹ ਤੀਰ ਨਾਲੋਂ ਘੱਟ ਨਾ ਹੋਏ। ਤਾਂ ਗ੍ਰੰਥਾਂ 'ਚ ਲਿਖਿਆ ਹੈ ਕਿ ਮਾਨਸਿਕ ਪਾਪ, ਸਰੀਰਕ ਪਾਪ ਅਤੇ ਬਚਨ ਦੇ ਪਾਪ, ਮਨ ਬਚ ਕਰਮ। ਗੁਰੂ ਸਾਹਿਬ ਜੀ ਨੇ ਕਿਹਾ ਪਰਮੇਸ਼ੁਰ ਦੀ ਆਰਾਧਨਾ ਵੀ ਤਿੰਨਾਂ ਹੀ ਢੰਗਾਂ ਨਾਲ ਹੁੰਦੀ ਹੈ, ਮਨ ਬਚ ਕਰਮ ਹਰ ਗੁਣ ਨਹੀਂ ਗਾਏ। ਨਿਰੇ ਰਸਨਾ ਨਾਲ ਗੁਣ ਨਹੀਂ ਗਾਏ ਜਾਂਦੇ ਜਾਂ ਬਚਨਾਂ ਨਾਲ ਨਹੀਂ, ਮਨ ਨਾਲ ਵੀ ਗਾਏ ਜਾਂਦੇ ਨੇ, ਸਰੀਰ ਨਾਲ ਵੀ ਗੁਣ ਗਾਏ ਜਾਂਦੇ ਨੇ। ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜੇ ਜੀ ਸੋਚ ਧਰੋ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ 54 ਵਰੇ ਵਿੱਚੋਂ ਆਪਣਾ ਕੋਈ ਸਮਾਂ ਜ਼ਾਇਆ ਹੀ ਨਹੀਂ ਕੀਤਾ ਪ੍ਰਭੂ ਦਾ ਯਸ ਕਰਨ ਤੋਂ, ਉਹਦਾ ਸਿਮਰਨ ਕਰਨ ਤੋਂ, ਉਹ ਕਹਿ ਰਹੇ ਨੇ ਕਿ ਮੈਂ ਤਾਂ ਐਸਾ ਹਾਂ, ਮੈਨੂੰ ਇਸ ਗੱਲ ਦੀ ਚਿੰਤਾ ਹੈ, ਫਿਕਰ ਹੈ ਕਿ ਮੈਂ ਤੇਰਾ ਜ਼ਿਕਰ ਨਹੀਂ ਕੀਤਾ। ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜੇ ਜੀ ਸੋਚ ਧਰੋ, ਸਾਡੀ ਦਸ਼ਾ ਕੀ ਹੋਵੇ। ਤੋ ਪਾਪ ਤਿੰਨ ਕਿਸਮ ਦੇ ਨੇ, ਤਾਪ ਵੀ ਤਿੰਨ ਕਿਸਮ ਦਾ ਹੈ, ਤਿੰਨੇ ਤਾਪ ਨਿਵਾਰ ਨਹਾਰਾ। ਕੱਲ੍ਹ ਜਾਂ ਪਰਸੋਂ ਇਹ ਸ਼ਬਦ ਗਾਇਨ ਹੋਇਆ ਸੀ ਟੋਡੀ ਮਹੱਲਾ ਪੰਜਵਾਂ ਦਾ, ਤਿੰਨ ਤਾਪ ਨਿਵਾਰ ਨਹਾਰਾ, ਦੁੱਖ ਅੰਤਾ ਸੁਖ ਰਾਸ। ਤੋ ਇਹਨਾਂ ਪਾਪਾਂ ਨਾਲ ਮਨੁੱਖ ਨੂੰ ਆਪਣੇ ਕੀਤੇ ਹੋਏ ਪਾਪ ਤਾਂ ਭੁੱਲ ਜਾਂਦੇ ਨੇ ਪਰ ਉਹਨਾਂ ਦੇ ਖਰਾਸ਼ ਰਹਿ ਜਾਂਦੇ ਨੇ। ਆਸਾ ਦੀ ਵਾਰ ਦੇ 14ਵੇਂ ਸਲੋਕ ਦੀ ਪੌੜੀ ਅੰਦਰ ਮਨੁੱਖਤਾ ਦੇ ਸੱਚੇ ਹਿਤੈਸ਼ੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਮਨੁੱਖ ਭੁਲੇਖਾ ਖਾਂਦਾ ਹੈ, ਗੁਨਾਹ ਕਰਕੇ ਖੁਸ਼ ਹੁੰਦਾ ਹੈ, ਪਾਪ ਕਰਕੇ ਪ੍ਰਸੰਨ ਹੁੰਦਾ ਹੈ, ਪਰ ਪਾਪ ਦਾ ਜੋ ਨਤੀਜਾ ਹੈ, ਰਿਜ਼ਲਟ ਹੈ, ਪ੍ਰਤੀਕਰਮ ਹੈ, ਉਹ ਪਛਤਾਵਾ ਹੁੰਦਾ ਹੈ। ਹਮੇਸ਼ਾ ਪਾਪ ਦਾ ਪ੍ਰਤੀਕਰਮ ਐਕਸ਼ਨ ਰੀਐਕਸ਼ਨ, ਕਰਮ ਪ੍ਰਤੀਕਰਮ, ਪਾਪ ਦਾ ਪ੍ਰਤੀਕਰਮ ਪਛਤਾਵਾ ਹੋਵੇਗਾ। ਇੱਕ ਅੰਗਰੇਜ਼ੀ ਦਾ ਫਿਕਰਾ ਯਾਦ ਆ ਗਿਆ, ਸਿਨ ਐਂਡ ਸੋਰੋ ਗੋ ਟੂਗੈਦਰ, ਪਾਪ ਅਤੇ ਪਛਤਾਵਾ ਇਕੱਠੇ ਹੀ ਤੁਰਿਆ ਕਰਦੇ ਨੇ। ਮਨੁੱਖ ਭੁਲੇਖੇ ਪਾਉਂਦਾ ਹੈ, ਪਾਪ ਕਰਕੇ ਖੁਸ਼ ਹੁੰਦਾ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਚਾਹੁੰਦਾ ਤਾਂ ਇਹ ਹੈ ਨਾ ਵੀ ਚੰਗਾ ਕੋਈ ਕਰੇ ਅਤੇ ਫਲ ਉਹਦਾ ਭੁਲੇਖੇ ਨਾਲ ਸਾਡੇ ਬੰਗਲੇ 'ਚ ਆ ਜਾਏ, ਔਗੁਣ ਮੈਂ ਕਰਾਂ ਅਤੇ ਨਤੀਜਾ ਇਹਦਾ ਮੇਰੇ ਦੁਸ਼ਮਣ ਦੇ ਘਰ ਚੱਲਿਆ ਜਾਏ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਮੰਦਾ ਚੰਗਾ ਆਪਣਾ, ਉਹ ਜੀਵ ਸੁਣ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ। ਕੱਲ੍ਹ ਜਪਜੀ ਸਾਹਿਬ ਦੇ ਅੰਤਲੇ ਸ਼ਲੋਕ ਦਾ ਕੀਰਤਨ ਹੋਇਆ ਸੀ, ਉਹਦੇ ਵਿੱਚ ਵੀ ਇਹ ਪ੍ਰੋੜਤਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ ਕਿ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ, ਕਰਮੀ ਆਪੋ ਆਪਣੀ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ, ਸੇਮ ਥਿੰਗ, ਕਰਮੀ ਆਪੋ ਆਪਣੀ ਅਤੇ ਉਹਦੇ ਨਾਲ ਕਿ ਨੇੜੇ ਕਿ ਦੂਰ। ਤੋ ਸਤਸੰਗ ਜੀ, ਔਗਣ ਅਤੇ ਪਛਤਾਵਾ ਇਕੱਠੇ ਤੁਰਦੇ ਨੇ। 14ਵੀਂ ਪੌੜੀ ਦੇ ਅੰਤਲੀ ਅੱਧੀ ਤੁਕ ਅੰਦਰ ਵੀ ਇਸ ਹਕੀਕਤ ਨੂੰ ਸਤਿਗੁਰਾਂ ਨੇ ਬੰਦ ਕਰ ਦਿੱਤਾ ਕਿ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖੜਾ ਡਰਾਵਣਾ, ਕਰ ਔਗਣ ਪਛੋਂ ਤਾਵਣਾ। ਔਗਣ ਅਤੇ ਪਛੋਂ ਤਾਵਣਾ ਇਕੱਠੇ ਹੀ ਰਹਿੰਦੇ ਨੇ, ਇਹ ਜੁੜ ਕੇ ਰਹਿੰਦੇ ਨੇ, ਇਕੱਲਾ ਰਹਿ ਨਹੀਂ ਸਕਦਾ, ਔਗਣ ਅਤੇ ਪਛਤਾਵਾ ਇਕੱਠੇ ਹੀ ਰਹਿੰਦੇ ਨੇ। ਤੋ ਹਰ ਪਾਪ ਖਰਾਸ਼ ਛੱਡ ਜਾਂਦਾ ਹੈ, ਕੀਤੇ ਦਾ ਚੇਤਾ ਭਾਵਾਂ ਭੁੱਲ ਜਾਏ। ਤੋ ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਮਨੁੱਖ ਨੂੰ ਆਲੂਦ ਕਰ ਦਿੰਦੀਆਂ ਨੇ, ਗਲੀਜ਼ ਕਰ ਦਿੰਦੀਆਂ ਨੇ, ਮੈਲ ਲੱਗ ਜਾਂਦੀ ਹੈ। ਜਿਵੇਂ ਸਾਫ਼ ਚਿਮਨੀ ਵਿੱਚ ਬੱਤੀ ਬਲੇ ਅਤੇ ਮੈਲ ਲੱਗ ਜਾਂਦੀ ਹੈ, ਉਹਦੀ ਰੋਸ਼ਨੀ ਦੂਰ ਨਹੀਂ ਜਾਂਦੀ, ਅਤੇ ਮੈਂ ਆਤਮਾ ਸਵੱਛ ਹੈ ਪਰ ਸਾਡੇ ਕਰਮਾਂ ਦੀ ਮੈਲ ਇਹਨੂੰ ਲੱਗਦੀ ਜਾਂਦੀ ਹੈ। ਜੇ ਇੱਥੇ ਆ ਕੇ ਧੋਈਏ ਨਾ ਤਾਂ ਆਲੂਦ ਹੋ ਜਾਂਦਾ ਹੈ, ਅਤੇ ਇਹਨੂੰ ਫਿਰ ਪਤਾ ਹੀ ਨਹੀਂ ਲੱਗਦਾ, ਆਵਾਜ਼ ਹੀ ਨਹੀਂ ਸੁਣਦੀ ਜ਼ਮੀਰ ਦੀ। ਜਿਵੇਂ ਕੋਈ ਬੱਚਾ ਮਾਂ ਬਾਪ ਆਵਾਜ਼ਾਂ ਮਾਰਦੇ ਰਹਿਣ, ਇੱਕ ਵਾਰੀ ਆਵਾਜ਼ ਮਾਰੀ ਨਹੀਂ ਸੁਣਿਆ, ਦੂਈ ਚੌਥੀ 'ਤੇ ਆ ਜਾ ਤਾਂ ਵੀ ਗੱਲ ਬਣ ਗਈ, ਕਈ ਵਾਰੀ ਉਹ ਸੁਣਨੋਂ ਹੀ ਹਟ ਜਾਂਦਾ, ਉਹ ਕਹਿਣੋਂ ਹੀ ਹਟ ਜਾਂਦੇ, ਉਹ ਕਹਿਣੋਂ ਹਟ ਜਾਂਦੇ। ਇਸ ਤਰ੍ਹਾਂ ਅਸੀਂ ਜਦੋਂ ਚੰਗਾ ਜਾਂ ਮੰਦਾ ਕੋਈ ਕਰਮ ਕਰਦੇ ਹਾਂ, ਜਿਸ ਦੇ ਕਰਨ ਦੀ ਸਾਨੂੰ ਸੁਤੰਤਰਤਾ ਹੈ, ਕਰਮ ਕਰਨ ਦੀ ਜੀਵ ਨੂੰ ਸੁਤੰਤਰਤਾ ਹੈ, ਫਲ ਭੋਗਣ ਦੀ ਪਤੰਤਰਤਾ ਹੈ, ਯਾਨੀ ਫਲ ਇਹ ਆਪਣੀ ਮਰਜ਼ੀ ਦਾ ਨਹੀਂ ਭੋਗੇਗਾ, ਤੋ ਇਹਦੀ ਆਤਮਾ ਵਿਲ ਪਾਵਰ ਆਵਾਜ਼ ਦਿੰਦੀ ਹੈ, ਤੂੰ ਠੀਕ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ। ਉਹ ਕੌਣ ਹੈ ਅੰਦਰ ਬੈਠਾ? ਮੁਨਸਫਿਆਲਾ, ਜੱਜ, ਦ੍ਰਿਸ਼ਟਾ, ਬ੍ਰਹਮ, ਜਿਸ ਦੀ ਅਸੀਂ ਅੰਸ਼ ਬੰਸ਼ ਹਾਂ, ਜੋਤ ਸਰੂਪ ਵਾਹਿਗੁਰੂ, ਉਹ ਅੰਦਰੋਂ ਆਵਾਜ਼ ਦਿੰਦਾ ਹੈ। ਇਹ ਸਿੱਖ ਦੇ ਕਰਨ ਦਾ ਕੰਮ ਨਹੀਂ, ਪਹਿਲੇ ਤਾਂ ਆਵਾਜ਼ ਆਉਂਦੀ ਹੈ, ਮਨੁੱਖ ਦੇ ਕਰਨ ਦਾ ਕੰਮ ਨਹੀਂ। ਜੇ ਤਾਂ ਉੱਥੋਂ ਹੀ ਆਵਾਜ਼ ਸੁਣ ਪਵੇ ਸਾਨੂੰ, ਬੋਲੇ ਨਾ ਹੋਈਏ, ਤਾਂ ਉੱਥੋਂ ਹੀ ਬਚਾਅ ਹੋ ਗਿਆ, ਔਗਣ ਤੋਂ ਬਚ ਗਏ। ਤਾਂ ਜੇ ਇਹ ਆਵਾਜ਼ ਆਵੇ ਵੀ ਇਹ ਮਨੁੱਖ ਦਾ ਕਰਮ ਨਹੀਂ, ਇਹ ਤਾਂ ਪਸ਼ੂਆਂ ਦਾ ਕਰਮ ਹੈ, ਤੂੰ ਤਾਂ ਇਨਸਾਨ ਹੈ, ਕਰਾਊਨ ਆਫ ਦੀ ਕ੍ਰੀਏਸ਼ਨ ਹੈ, ਅਸ਼ਰਫੁਲ ਮਖਲੂਕਾਤ ਹੈ, ਤਾਂ ਮਨੁੱਖ ਉਸ ਆਵਾਜ਼ ਨੂੰ ਸੁਣ ਕੇ ਰੁਕ ਜਾਵੇ ਤਾਂ ਵੀ ਬਚ ਗਿਆ। ਪਰ ਫਿਰ ਇੱਕ ਵਾਰੀ ਐਸਾ ਕਰਦਾ ਹੈ, ਫਿਰ ਆਵਾਜ਼ ਆਉਂਦੀ ਹੈ ਕਿ ਤੂੰ ਤਾਂ ਸਿੱਖ ਹੈ ਗੁਰੂ ਨਾਨਕ ਦਾ, ਕਲਗੀਆਂ ਵਾਲੇ ਦਾ, ਦਸਾਂ ਪਾਤਸ਼ਾਹੀਆਂ ਦਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲਾ, ਗੁਰਦੁਆਰੇ ਜਾਣ ਵਾਲਾ, ਇਹ ਤੇਰਾ ਕੰਮ ਨੇ। ਪਰ ਫਿਰ ਵੀ ਜੇ ਕੋਈ ਜੋਗਾ ਸਿੰਘ ਵਾਂਗੂ ਅੱਗੇ ਵੱਧਦਾ ਜਾਵੇ ਤਾਂ ਫਿਰ समर्थ गुरु ही है जिहड़ा बचा लवे, कोई तरपली गुरु उत्थों बचा नहीं सकदा। कोई वक्शनास इबनल वक्त गुरु अपने स्वार्थ लई बनिया होया आगू उत्थों नहीं बचा सकदा। ये तो कोई सरबंसदानी गुरु बचा सकता है, जिन्हों याद हो मैं सिख नाल प्रोमिस किया है, इकरार किया है, वादा किया है, उन्हें भावें एवें बेध्यानगी नाल ये गल कह दिती मेरा ना जोगा है। किदे जोगा? गुरु जी तेरे जोगा, हाले उन्हूं थोड़ा भी नहीं कहना आउंदा, तेरे जोगा। ते कंड ते हथ धर के कह दिता आनंदपुर दे मालक ने, एडी संगत च एडा इकरार, मेरे जोगा। चंगा लालन गोपालन अजीज अजीज उल कदर, मेरे जोगिया जोगे, जे तू मेरे जोगा होया है ते मैं भी तेरे जोगा। परमेश्वर कृपा करे इकरार तोड़ निभन। गुरु नू बड़ा फिक्र है, वादा करन वाले नू कोई फिक्र नहीं। ते ऐसा कोई समर्थ गुरु बचा सकता है? कोई तरपली गुरु, कोई इबनुल वक्त, कोई टाइम सर्वर गुरु, मौसमी आगू नहीं बचा सकता। जगह जगह गुरबाणी विच आउंदा है पूरे गुरु का सुनो उपदेश, इहदा मतलब पे नाल इहदा मुलम्मा भी हुंदा है, अधूरे ऊरे भी हुंदे ने। गुर पूरे मेरी राख लई अमृत नाम हृदय मैं दीनो, जन्म जन्म की मैल गई। तो सत्संग जी, गुरु करे कृपा, संगत विच आया सानू ये निश्चा होवे कि पूरा गुरु ही रखवाला है, ये साड़ी सुरत पक जावे, अंदरों आवाज़ सानू सुनाई देवे। पहले तो आवाज़ आउंदी है मनुख दे करन दा काम ने, फिर आवाज़ आउंदी है सिख दे करन दा काम ने। जे सुनिया अनसुनिया कर देवे बंदा, फलाना भी करदा है, फलाना भी करदा है, बहु गिणती ये काम करदी है। तो सियाने कहंदे ने जे कोई बुराई आम हो जाए, जे कोई बीमारी आम फैल जाए तो इहदा मतलब वह तंदुरुस्ती है, जे कोई बुराई आम हो जाए तो इहदा मतलब पे वह अच्छाई तो नहीं जा बन जाती। इसलिए हर गल बहु गिणती नाल नहीं ठीक बहती होंगी, मनुख इदा के सवाल गलत जस्टिफाई करता रहा है। तो गुरु के दर आके असी गुरबाणी का शीशा तकना है। गुरु महाराज ने कहा है कि जे मन आलूद हो ही हो गया है, हो ही गया तो चिमनी साफ भी हो सकती है। ये मत की चिमनी गुरु द्वारे होए सोझी पाए से, इलम नाल नहीं होंगी, जुगतियां नाल नहीं होंगी, चतराइया नाल नहीं होंगी। चतराइया नाल तो गलत जस्टिफिकेशन होगी कि फलाना भी तो इदा ही करता है, वह की बिगड़ गया है, उन्होंने की कह लिया है किसी ने। इलम नाल इधर जाएगा बंदा, लेकिन शब्द नाल नहीं इधर जाएगा। सात संगत जी, पूरे गुरु के उपदेश नाल नहीं इधर जाएगा, उतों तो यह सफाई का फिक्र पवेगा इनू, तो उतों फिर इनू आशा बजेगी कि भरी है मत पापा के संग, वह धोपै नावै घेरा, इनू ये आस बज जाएगी। तो गुरु महाराज की हजूरी में आके जपजी साहब की अद्धी तुक सदा याद रखिए कि असा इत्थे आके भुलेखा नहीं खाना, पे साड़ी सुरत मजबूत हो गई है, परफेक्ट हो गए हाँ, हुण असी पूरे सिंह हो गए हाँ, हुण असी ब्रह्म ज्ञानी हो गए हाँ। इत्थे ते कोई डर ही डर है फिसल जाण दा, तिलक जाण दा, डिग पैण दा, लगजिश खा जाण दा, स्लिप कर जाण दा। तो गुरु साहब जी कहिंदे ने नित 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 नेम करना, नित नित सत्संग करनी, नित नित संगत विच आके किसे प्रकार की सेवा करनी। बस ये सुरत पकाउणा है, पक्कियां होईयां सुरतां परमेश्वर दे नाप नाल परमेश्वर दी बारगाह अंदर दाखल कीतियां जाणगियां। जपजी साहब दी इक तो कच पकाई, कच पकाई, जिहड़ियां कच्चियां तो सुरतां पक गईयां ने, कच पकाई उत्थे पाई पाए ते नानक गया जापै जाए। इसलिए रोज़ रोज़ सत्संग करना लाजमी नहीं बल्कि अशद जरूरी, लाबुदी भी। तो गुरु साहब कृपा करन सानू ये चाओ बनिया रहे। आओ फिर तुक गाइए, जे नहीं गाउन नू चित करदा तां सुनिए, पर दोनों कम चित ला के करिए। कोई गावे को सुने हर नामा चित लाए, कह कबीर सहसा नहीं अंत परमगत पाए, गुरसिख हर बोलो मेरे पाई।
गुरसिख हर बोलो मेरे पाई।
ਉਹਨਾਂ ਵਿੱਚੋਂ ਇੱਕ ਪੈਰਾਗ੍ਰਾਫ ਆਓ ਰਲ ਕੇ ਦੁਹਰਾਈਏ। ਸਦਾ ਸਦਾ ਜਿਸ ਵੀ ਹਾਲਤ ਵਿੱਚ ਆਪਦੇ ਕਰਮਾਂ ਅਨੁਸਾਰ ਜਾਂ ਮਿਹਨਤ ਅਨੁਸਾਰ ਪਰਿਸ਼ਰਮ ਅਨੁਸਾਰ ਗੁਰਸਿੱਖ ਮਾਈ ਭਾਈ ਹੁੰਦੇ ਨੇ, ਇਤਿਹਾਸ ਕਹਿੰਦਾ ਹੈ ਕਿ ਉਸੇ ਹੀ ਹਾਲਤ ਵਿੱਚ ਉਹਨਾਂ ਦਾ ਗੁਰੂ ਦੇ ਚਰਨਾਂ ਨਾਲ ਅਤੁੱਟ ਪਿਆਰ ਹੁੰਦਾ ਹੈ। ਗੁਰੂ ਐਸਾ ਨਹੀਂ ਵੀ ਉਹ ਨਿਰਾਪੁਰਾ ਅਮੀਰ ਨਵਾਜ਼ ਹੀ ਹੋਵੇ। ਤੁਸੀਂ ਬਹੁ ਗਿਣਤੀ ਅੱਜ ਦੇ ਆਗੂਆਂ ਦੀ ਇਹ ਦੇਖੋਗੇ ਕਿ ਉਹ ਗਰੀਬ ਨਵਾਜ਼ ਘੱਟ ਨੇ ਅਤੇ ਅਮੀਰ ਨਵਾਜ਼ ਬਹੁਤੇ ਨੇ। ਸੈਂਕੜੇ ਮਿਸਾਲਾਂ ਦਾ ਸਾਨੂੰ ਯਾਦ ਨੇ ਇੱਦਾਂ ਦੀ। ਕਾਰਾਂ ਵਾਲਿਆਂ ਦੇ ਘਰ ਵਧੇਰੇ ਜਾਣਾ, ਸਾਈਕਲ ਵਾਲਿਆਂ ਦੇ ਥੋੜ੍ਹਾ ਜਾਣਾ, ਪੈਦਲਾਂ ਦੇ ਤਾਂ ਕਦੀ ਵਾਰੀ ਨਹੀਂ ਆਉਂਦੀ। ਕਈ ਐਸੇ ਦੇਖੇ ਨੇ, ਪਰ ਸਮਰੱਥ ਗੁਰੂ ਭਗਵਾਨ ਅਨੰਦ ਕੰਨ ਮੁਰਲੀ ਮਨੋਹਰ ਕ੍ਰਿਸ਼ਨ ਮਹਾਰਾਜ ਕਹਿੰਦੇ ਨੇ ਤਿਆਰੀ ਤਾਂ ਬੜੀ ਹੈ ਆਪ ਦੇ ਇਸਤਕਬਾਲ ਦੀ, ਖੈਰ ਖੁਸ਼ ਆਮਦੀਦ ਕਹਿਣ ਦੀ, ਖੈਰ ਮਕਦਮ ਦੀ, ਸਵਾਗਤਮ ਦੀ। ਪਰ ਇਸ ਸਾਰੀ ਤਿਆਰੀ ਦੇ ਪਿੱਛੇ ਜੋ ਫੁਰਨਾ ਹੈ ਉਹ ਹੰਗਤਾ ਦਾ ਹੈ ਕਿ ਮੇਰੇ ਵਰਗਾ ਇਸਤਕਬਾਲ ਭਗਵਾਨ ਕ੍ਰਿਸ਼ਨ ਮਹਾਰਾਜ ਦਾ ਕੋਈ ਹੋਰ ਕਰ ਸਕਦਾ ਹੈ? ਅੱਜ ਉਹ ਆਉਣਗੇ, ਤਿਆਰੀ ਵੇਖ ਕੇ ਕਿਰਤ ਕਿਰਤ ਹੋ ਜਾਣਗੇ ਅਤੇ ਮੇਰੀ ਵੀ ਸੋਭਾ ਹੋਵੇਗੀ। ਕਹਿੰਦੇ ਨੇ ਉੱਚੇ ਉੱਚੇ ਸੱਦੇ ਪੱਤਰ ਦੇ ਦੇ ਕੇ ਬੜੇ ਬੜੇ ਬੰਦੇ ਬੁਲਾਏ। ਦਿੱਲੀ ਦੀ ਗੱਲ ਹੈ, ਦਿੱਲੀ ਦੀ, ਉਦੋਂ ਜਦੋਂ ਇਹਦਾ ਨਾਂ ਹਸਤਨਾਪੁਰ ਹੁੰਦਾ ਸੀ। ਦਿੱਲੀ ਪਤੀ ਨੇ ਬੜੇ ਰਜਵਾੜੇ, ਅਮੀਰ, ਵਜ਼ੀਰ, ਕਬੀਰ, ਰਈਸ ਬੁਲਾਏ। ਸੋਹਣੀਆਂ ਕੁਰਸੀਆਂ, ਸੋਹਣੇ ਫਰਸ਼ ਕਾਲੀਨ ਵਛਾਏ, ਸੁੰਦਰ ਚੰਦੋਏ ਤਣਵਾਏ, ਹਾਥੀ ਘੋੜੇ ਤਿਆਰ ਕੀਤੇ, ਬੜੇ ਬੜੇ ਆਲਮ, ਫਾਜ਼ਲ, ਅਦੀਬ, ਮੁਸੰਨਫ, ਮੁਤਰਜਮ ਬੁਲਾਏ, ਵਿਦਵਾਨ ਪੰਡਿਤ ਬੁਲਾਏ। ਐਸੀ ਸਭਾ ਵਿੱਚ ਜਦੋਂ ਕ੍ਰਿਸ਼ਨ ਮਹਾਰਾਜ ਆਉਣਗੇ ਅਤੇ ਉਹ ਦੇਖਣਗੇ ਕਿ ਮੇਰਾ ਕਿੰਨਾ ਰਸੂਖ ਹੈ। ਗੱਲ ਸਾਰੀ ਚੰਗੀ ਹੈ ਪਰ ਫੁਰਨਾ ਗਲਤ ਹੈ। ਗਲਤ ਫੁਰਨੇ ਨਾਲ ਭਾਵਾਂ ਧਾਰਮਿਕ ਕੰਮ ਕੀਤਾ ਜਾਏ ਉਹ ਵੀ ਮਾੜਾ ਹੋ ਜਾਏਗਾ। ਕੰਮ ਚੰਗਾ ਹੈ ਕੀਰਤਨ ਦਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰੂ ਸਾਹਿਬ ਜੀ ਕਹਿੰਦੇ ਨੇ ਕਲਯੁਗ ਮੈਂ ਕੀਰਤਨ ਪ੍ਰਧਾਨਾ। ਪਰ ਜੇ ਫੁਰਨਾ ਗਲਤ ਹੋਵੇ ਅੰਦਰੋਂ ਕੀਰਤਨ ਕਰਨ ਵਾਲੇ ਦਾ, ਤਾਂ ਗੁਰੂ ਰਾਮਦਾਸ ਜੀ ਕਹਿੰਦੇ ਨੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੇ ਰਾਮ ਰਾਜ, ਨਿਸਫਲ ਗਿਆ। ਹਰ ਕੰਮ ਫੁਰਨੇ 'ਤੇ ਡਿਪੈਂਡ ਕਰਦਾ ਹੈ। ਹੱਥ ਵਿੱਚ ਛੁਰੀ ਹੈ, ਰਾਹੀ ਨੂੰ ਲੁੱਟ ਰਿਹਾ ਹੈ ਕੋਈ, ਛੁਰਾ ਦਿਖਾ ਕੇ ਉਹ ਜ਼ਰਾ ਅੜਿੱਕਾ ਕੀਤਾ, ਛੁਰਾ ਮਾਰਿਆ, ਮੌਤ ਹੋ ਗਈ ਮੁਸਾਫਰ ਦੀ। ਪੁਲਿਸ ਢੂੰਡਦੀ ਫਿਰਦੀ ਹੈ ਕਾਤਲ ਨੂੰ, ਹੱਥ ਆ ਗਿਆ ਅੱਵਲ ਤਾਂ ਫਾਂਸੀ ਨੇ ਉਮਰ ਕੈਦ। ਲੇਕਿਨ ਇਸ ਨਾਲੋਂ 100 ਗੁਣਾ ਤੇਜ਼ ਛੁਰੀ ਇੱਕ ਹੋਰ ਇਨਸਾਨ ਦੇ ਹੱਥ ਵਿੱਚ ਹੈ, ਉਹਦੇ ਮੂਹਰੇ ਇੱਕ ਮਰੀਜ਼ ਲਿਟਿਆ ਪਿਆ ਹੈ, ਉਹਦਾ ਓਪਰੇਸ਼ਨ ਕਰ ਰਿਹਾ ਹੈ ਓਪਰੇਸ਼ਨ ਰੂਮ ਅੰਦਰ। ਓਪਰੇਸ਼ਨ ਕਰਦਿਆਂ ਕਰਦਿਆਂ ਉਹਦੀ ਛੁਰੀ ਨਾਲ ਮਰੀਜ਼ ਜਾਗਿਆ ਹੀ ਨਹੀਂ, ਮ੍ਰਿਤੂ ਹੋ ਗਈ, ਮੌਤ ਹੋ ਗਈ। ਪਰ ਥੋੜ੍ਹੇ ਦਿਨਾਂ ਬਾਅਦ ਉਹਨੂੰ ਤਰੱਕੀ ਮਿਲ ਗਈ ਡਾਕਟਰ ਨੂੰ, ਛੁਰੀ ਉਹਦੇ ਨਾਲ ਤੇਜ਼, ਉਹਦੀ ਛੁਰੀ ਨਾਲ ਵੀ ਬੰਦਾ ਮਰਿਆ ਪਰ ਉਹਨੂੰ ਪ੍ਰਮੋਸ਼ਨ ਮਿਲਦੀ ਹੈ, ਇੱਕ ਨੂੰ ਫਾਹਾ ਮਿਲਦਾ ਹੈ। ਕਾਰਨ ਕੀ ਹੈ? ਛੁਰੀ ਇੱਕੋ ਜਿਹੀ ਹੈ, ਮਨੁੱਖ ਇੱਕੋ ਜਿਹੇ ਨੇ, ਹੱਥ ਇੱਕੋ ਜਿਹਾ ਹੈ, ਫੁਰਨੇ ਦਾ ਫਰਕ ਹੈ। ਤੋ ਇਸੇ ਤਰ੍ਹਾਂ ਜੇ ਸਮਾਜਿਕ ਕੰਮ ਕਰੀਏ, ਫੁਰਨਾ ਗਲਤ ਹੋਵੇ, ਅੰਦਰੋਂ ਹੋਮੇ ਦਾ ਹੋਵੇ ਤਾਂ ਉਹ ਵੀ ਕੰਮ ਖਤਮ। ਜੇ ਧਾਰਮਿਕ ਕੰਮ ਕਰੀਏ, ਫੁਰਨਾ ਮੰਦਾ ਹੈ ਤਾਂ ਇਹ ਵੀ ਸਾਰਾ ਕੀਤਾ ਨਿਸਫਲ ਹੋ ਜਾਂਦਾ ਹੈ। ਗੁਰੂ ਸਾਨੂੰ ਇਹ ਸੋਝੀ ਪਵਾਵੇ ਕਿ ਸਾਡੇ ਕੰਮ ਦੇ ਨਾਲ ਸਾਡਾ ਫੁਰਨਾ ਵੀ ਨਿਮਰਤਾ ਦਾ ਹੋਵੇ। ਤੋ ਇਹਨੇ ਤਿਆਰੀ ਬੜੀ ਕੀਤੀ, ਪਰ ਮਹਿਰਮ ਭਗਵਾਨ ਕ੍ਰਿਸ਼ਨ ਮਹਾਰਾਜ ਹੋਇਆ ਕਿ ਇਹਦੇ ਗਏ ਹੀ ਨਾ, ਪਹੁੰਚੇ ਹੀ ਨਾ। ਉਹਨਾਂ ਸਮਝਿਆ ਮੇਰੇ ਬੈਠਣ ਲਈ ਥਾਂ ਹੀ ਨਹੀਂ ਉੱਥੇ, ਮੇਰੇ ਬਹਿਣ ਲਈ ਉੱਥੇ ਥਾਂ ਹੀ ਨਹੀਂ, ਮੇਰੀ ਉਡੀਕ ਹੀ ਨਹੀਂ। ਤੋ ਵਾਹ ਵਾਹ, ਮੈਨੂੰ ਇੱਕ ਉਰਦੂ ਦੇ ਲਿਖਾਰੀ ਦੀ ਚੰਗੀ ਚੀਜ਼ ਯਾਦ ਆਈ, ਮਹਾਂਪੁਰਸ਼ ਨੇ ਉਹ ਵੀ, ਅਤੇ ਦੋ ਉਰਦੂ ਦੇ ਸ਼ੇਰ ਕਹਿੰਦਾ ਹਾਂ। ਗਰ ਕਬੂਲ ਉਸਤਤ ਦਿਲ ਕਾ ਹੁਜਰਾ ਸਾਫ ਕਰ ਜਾਨਾ ਕੇ ਆਨੇ ਕੇ ਲੀਏ, ਜਾਨਾ ਮੈਨੇ ਮਾਸ਼ੂਕ ਬਿਲਵ ਪਿਆਰਾ, ਆਪਣੇ ਮਿੱਤਰ ਦੇ ਆਉਣ ਲਈ ਬਿਠਾਉਣ ਲਈ ਤੂੰ ਆਪਣਾ ਹਿਰਦਾ ਵਿਹੜਾ ਸਾਫ ਕਰ। ਦਿਲ ਕਾ ਹੁਜਰਾ ਸਾਫ ਕਰ ਜਾਨਾ ਕੇ ਆਨੇ ਕੇ ਲੀਏ, ਅਰੇ ਧਿਆਨ ਗੈਰੋਂ ਕਾ ਉਠਾ ਉਸਕੇ ਬਿਠਾਨੇ ਕੇ ਲੀਏ। ਦਿਲ ਕਾ ਹੁਜਰਾ ਸਾਫ ਕਰ ਜਾਨਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੇ ਬਿਠਾਨੇ ਕੇ ਲੀਏ। ਫਿਰ ਕਹਿੰਦੇ ਨੇ ਏਕ ਦਿਲ ਲਾਖੋ ਤਮੰਨਾ, ਇਸ ਤਾਂ ਵੀ ਜ਼ਿਆਦਾ ਹਵਸ, ਫਿਰ ਠਿਕਾਣਾ ਹੈ ਕਹਾਂ ਉਸਕੇ ਬਿਠਾਨੇ ਕੇ ਲੀਏ। ਭਗਵਾਨ ਕ੍ਰਿਸ਼ਨ ਮਹਾਰਾਜ ਗਏ ਹੀ ਨਾ ਉਹਦੇ ਘਰ, ਅਤੇ ਚਲੇ ਕਿੱਥੇ ਗਏ? ਦੁਰਯੋਧਨ ਦਾ ਇੱਕ ਗਰੀਬੜਾ ਜਿਹਾ ਨੌਕਰ ਜੋ ਸਾਧਾਰਨ ਕੁੱਲੀ ਝੁੱਗੀ ਵਿੱਚ ਰਹੇ, ਜਾ ਕੇ ਮਹਾਰਾਜ ਨੇ ਉੱਥੇ ਚਰਨ ਪਾ ਦਿੱਤੇ। ਉਹਦੇ ਭਾਗ ਜਾਗ ਪਏ, ਜਿਹੜਾ ਸੋਚਦਾ ਸੀ ਕਿ ਮੇਰੇ ਵੀ ਕਦੀ ਐਸੇ ਭਾਗ ਜਾਗਣਗੇ, ਉਹ ਜਾਗ ਪਏ। ਤੋ ਉੱਥੇ ਮਹਾਰਾਜ ਨੇ ਜੋ ਉਹਦੇ ਬਣਿਆ ਹੋਇਆ ਸੀ ਉਹ ਬੜੇ ਹੀ ਪਿਆਰ ਨਾਲ ਛਕਿਆ। ਅਤੇ ਫਿਰ ਇਸ ਤੋਂ ਵੱਡੀ ਬਾਤ ਇਹ ਕਿ ਸਾਰੀ ਰਾਤ ਜਿਤਨਾ ਚਿਰ ਉਹਦੇ ਕੋਲ ਰਹੇ ਸਤਸੰਗ ਹੁੰਦਾ ਰਿਹਾ, ਕੀਰਤਨ ਹੁੰਦਾ ਰਿਹਾ। ਗੁਰਬਾਣੀ ਅੰਦਰ ਇਸ ਦਾ ਜ਼ਿਕਰ ਆਉਂਦਾ, ਗੁਰੂ ਅਰਜਨ ਦੇਵ ਜੀ ਨੇ ਵੀ ਕੀਤਾ ਹੈ, ਕਬੀਰ ਸਾਹਿਬ ਨੇ ਵੀ ਕੀਤਾ। ਜਿਸਲੇ ਸਵੇਰੇ ਦੁਰਯੋਧਨ ਮਿਲਿਆ ਅਤੇ ਉਹਦੇ ਮਸਤਕ 'ਤੇ ਤੀਵੜੀ, ਨੈਣਾਂ 'ਚ ਪਰੇਸ਼ਾਨੀ, ਸ਼ਿਕਵੇ ਸ਼ਿਕਾਇਤਾਂ ਦੇ ਭਾਵ, ਅਤੇ ਭਗਵਾਨ ਕ੍ਰਿਸ਼ਨ ਨੂੰ ਮਹਾਰਾਜ ਨੂੰ ਆਖਣ ਲੱਗਾ ਕਿ ਇਹ ਕੋਈ ਤੁਸੀਂ ਕੀ ਕੀਤਾ ਹੈ, ਇਹ ਤਾਂ ਕੋਈ ਸਾਧਾਰਨ ਬੰਦਾ ਵੀ ਨਾ ਐਸਾ ਕਰੇ, ਮੈਂ ਤੁਹਾਡੀ ਆਮਦ ਲਈ ਐਡੀ ਐਡੀ ਤਿਆਰੀ ਕੀਤੀ ਹੋਈ ਅਤੇ ਤੁਸੀਂ ਪਰਵਾਹ ਨਾ ਕੀਤੀ। ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ, ਆਇਆ ਸੁਣਿਆ ਪਤਾ ਲੱਗ ਗਿਆ ਵੀ ਇੱਥੇ ਤਾਂ ਆਏ ਨੇ ਰਾਜ ਮਹੱਲਾਂ ਵਿੱਚ, ਪਰ ਦੁਰਯੋਧਨ ਗਰੀਬ ਦੇ ਚਲੇ ਗਏ, ਬਿਦਰ ਦੇ ਚਲੇ ਗਏ ਨੇ। ਤੋ ਜਿਸ ਵੇਲੇ ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ, ਕਾਰਾ ਸਾਡਾ ਛੱਡ ਕੇ ਬੋਲੇ ਦੇ ਘਰ ਜਾਏ ਕਿ ਸੁੱਖਾ, ਸਵਾਲੀਆ ਨਿਸ਼ਾਨੀ, ਸਾਈਨ ਆਫ ਇੰਟੈਰੋਗੇਸ਼ਨ, ਗੋਲੇ ਦੇ ਜਾ ਕੇ ਤੈਨੂੰ ਕੀ ਆਰਾਮ ਮਿਲਿਆ ਹੋਊਗਾ, ਗੋਲੇ ਦੇ ਘਰ ਜਾਏ ਕਿ ਸੁੱਖਾ। ਹੁਣ ਆਪਣਾ ਮਾਣ ਦਿਖਾਉਂਦਾ ਹੈ, ਆਪਣੀ ਵਰਤੋਂ ਦਿਖਾਉਂਦਾ ਹੈ। ਭੀਖਮ ਭੀਖਮ ਮੈਨੇ ਭੀਸ਼ਮ ਪਤਾਮਾ, ਭੀਖਮ ਦਰਾਉਣਾ ਕਰਨ ਤਾਜ ਸਭਾ ਸ਼ਿੰਗਾਰ ਵੱਡੇ ਮਾਨੁੱਖਾ, ਝੁੱਗੀ ਜਾਏ ਪਲਾਏ ਉਹਨ ਮਹੱਲ ਛੱਡ ਕੇ। ਭਗਵਾਨ ਕ੍ਰਿਸ਼ਨ ਜੀ, ਇੱਦਾਂ ਦੇ ਬੰਦੇ ਮੈਂ ਉਹਨਾਂ ਦਾ ਵਕਤ ਲਿਆ ਤੁਹਾਡੇ ਇਸਤਕਬਾਲ ਲਈ, ਸਭਾ ਸ਼ਿੰਗਾਰ ਬੜੇ ਮਾਨੁੱਖਾ, ਪਰ ਤੁਸੀਂ ਜੁੱਗੀ ਜਾਏ ਪਲਾਇਮ। ਉਹ ਫਿਰ ਗੁਜਰਾਂ ਵਿੱਚ ਹੀ ਦਿਨ ਕੱਟੇ ਨਾ ਤੁਸੀਂ, ਜਿੱਦਾਂ ਦਾ ਆਲਾ ਦੁਆਲਾ ਸੀ ਉਹੋ ਜਿਹੀ ਮੱਤ ਹੋਣੀ ਸੀ ਨਾ, ਚੁੱਗੀ ਜਾਏ ਪਲਾਇਮ। ਅਤੇ ਯਾਦ ਰੱਖੋ, ਸਭਨਾ ਦੇ ਜੀ ਅੰਦਰ ਧੁੱਖਾ, ਤੁਹਾਤੋਂ ਸਾਰੇ ਵਿਰੋਧੀ ਹੋ ਗਏ ਨੇ, ਤੁਖ ਤੁਖੀ ਲੱਗੀ ਹੋਈ ਹੈ, ਤੁਹਾਡੇ ਵਿਰੁੱਧ ਹੋ ਗਏ ਨੇ। ਸਭਨਾ ਦੇ ਜੀ ਅੰਦਰ ਧੁੱਖਾ, ਜਿਸਲੇ ਕਹਿ ਚੁੱਕੇ ਤਾਂ ਗਰੀਬਨ ਵਾਸ, ਮੈਂ ਇੱਥੋਂ ਚੱਲਿਆ ਸੀ ਨਾ, ਗਰੀਬਨ ਵਾਸ, ਭਗਵਾਨ ਕੀ ਕਹਿੰਦੇ? ਹੱਸ ਬੋਲੇ ਭਗਵਾਨ ਜੀ, ਇਹ ਹੱਸਦੇ ਨੇ, ਉਹਦੇ ਤੇਲ ਪੈਂਦਾ, ਇਹ ਮੁਸਕਾਉਂਦੇ ਨੇ, ਹੱਸ ਬੋਲੇ ਭਗਵਾਨ ਜੀ। ਫਿਰ ਸੰਜੀਦਾ ਹੋਇਆ, ਸੁਣੋ ਰਾਜਾ ਹੋ ਸਨਮੁਖਾ, ਜ਼ਰਾ ਮੁਖਾਤਬੋ ਮੈਨੂੰ, ਮੇਰੀ ਵੱਲ ਤੱਕ, ਸੁਣੋ ਰਾਜਾ ਹੋ ਸਨਮੁਖਾ, ਤੇਰੇ ਭਾਉ ਨਾ ਦਿਸੇ, ਮੈਨੂੰ ਤੇਰੇ ਹਿਰਦੇ ਵਿੱਚ ਫੁਰਨਾ ਨਹੀਂ ਦਿਸਿਆ ਉਡੀਕਦਾ, ਤੇਰੇ ਭਾਉ ਨਾ ਦਿਸੇ ਅਤੇ ਮੇਰੇ ਨਾ ਹੀ ਆਪਦਾ ਦੁੱਖਾ, ਮੈਨੂੰ ਕੋਈ ਮੁਸੀਬਤ ਪਈ, ਆਪਦਾ ਮੈਨੇ ਮੁਸੀਬਤ, ਮੈਨੂੰ ਕੋਈ ਦੁੱਖ ਸੀ, ਮੈਂ ਕੋਈ ਤੇਰੇ ਕੋਲੋਂ ਕੋਈ ਹੋਰ ਕੰਮ ਕਰਾਉਣਾ ਹੈ, ਹਕੂਮਤੀ ਕੰਮ। ਸੁਣੋ ਰਾਜਾ ਹੋ ਸਨਮੁਖਾ, ਤੇਰੇ ਭਾਉ ਨਾ ਦਿਸੇ ਅਤੇ ਮੇਰੇ ਨਾ ਹੀ ਆਪਦਾ ਦੁੱਖਾ। ਹੁਣ ਵਡਿਆਈ ਕਰਦੇ ਨੇ ਗਰੀਬ ਦੀ, ਪਾਓ ਜਵੇਹਾ ਬਿਦਰ ਦੇ, ਪਾਓ ਜਵੇਹਾ ਬਿਦਰ ਦੇ, ਹੋਰੀ ਦੇ ਚਿੱਤ ਚਾਓ ਨਾ ਚੁੱਖਾ, ਦੁਰਯੋਧਨ ਗੋਬਿੰਦ ਪਾਓ ਭਗਤ ਦਾ ਭੁੱਖ। ਤੋ ਸਤਸੰਗ ਜੀ, ਗਰੀਬ ਨਿਵਾਸ ਗੁਰੂ ਪੂਰਾ ਹੀ ਹੁੰਦਾ ਹੈ, ਅਮੀਰ ਨਿਵਾਸ ਤੁਹਾਨੂੰ ਰੋਜ਼ ਵੀ ਦਿਸ ਸਕਦੇ ਨੇ, ਨਹੀਂ ਤਾਂ ਮੌਸਮ ਦੇ ਮੌਸਮ ਤਾਂ ਜ਼ਰੂਰ ਦਿਸ ਸਕਦੇ ਨੇ।
ਤਾਂ ਗੁਰੂ ਮਹਾਰਾਜ ਦੇ ਦਰ ਉੱਤੇ ਆ ਕੇ ਇਹ ਪੂਰੇ ਗੁਰੂ ਦੀ ਸਮਰੱਥਾ ਹੈ। ਗੁਰਪੂਰਾ ਭੇਟਿਓ ਵਡਭਾਗੀ ਮਨੇ ਪਿਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਤੋ ਸਤਸੰਗ ਜੀ, ਹੁਣ ਸ਼੍ਰੀ ਗੁਰੂ ਮਹਾਰਾਜ ਜੀ ਦੇ ਹਜ਼ੂਰ ਅੰਦਰ ਪਾਠ ਪੂਰਾ ਹੋ ਗਿਆ, ਭਾਈ ਗੋਪਾਲੇ ਨੇ ਪਾਠ ਪੂਰਾ ਕਰ ਦਿੱਤਾ, ਲੇਕਿਨ ਦੋ ਤਿੰਨ ਚਾਰ ਪੌੜੀਆਂ ਰਹਿੰਦਿਆਂ ਤੇ ਭਾਈ ਗੋਪਾਲੇ ਦੇ ਮਨ ਵਿੱਚ ਜੋ ਪਹਿਲਾਂ ਸਟਾਰਟ ਵਿੱਚ ਸ਼ੁਰੂ ਵਿੱਚ ਲਗਨ ਸੀ ਉਹ ਨਾ ਰਹੀ। ਇਸ ਤੋਂ ਪਹਿਲੇ ਇੱਕ ਗੱਲ, ਕਾਬਲ ਤੋਂ ਸੰਗਤਾਂ ਆਈਆਂ, ਕੰਧਾਰ ਤੋਂ ਜੁੜ ਕੇ ਆਏ, ਗਜ਼ਨੀ ਤੋਂ ਗੁਰਸਿੱਖ ਆਏ ਅੰਮ੍ਰਿਤਸਰ ਦੀ ਯਾਤਰਾ ਲਈ। ਮੈਂ ਅਰਜ਼ ਕੀਤਾ ਨਾ ਕਿ ਆਪਣੇ ਵਿੱਤ ਅਨੁਸਾਰ ਹਰ ਮਾਈ ਭਾਈ ਗੁਰੂਆਂ ਦੇ ਵੇਲੇ ਵੀ ਅਤੇ ਹੁਣ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੇਂ ਵੀ ਇਹ ਚਾਹੁੰਦਾ ਹੈ ਕਿ ਮੈਂ ਅਤ ਪਿਆਰੀ ਭੇਟਾ ਗੁਰੂ ਦਰ 'ਤੇ ਲਿਜਾਵਾਂ। ਇਹ ਜਿਹੜੇ ਲੰਗਰ ਕਰਾਉਂਦੀਆਂ ਨੇ ਸੰਗਤਾਂ, ਬੀਬੀਆਂ ਮਾਈਆਂ ਅਤੇ ਵੀਰ, ਪੈਸੇ ਕੋਈ ਵਾਧੂ ਨੇ? ਚਾਹੋ ਹੈ ਮਨ ਦਾ, ਗੁਰੂ ਕੀਆਂ ਸੰਗਤਾਂ ਛਕਣਗੀਆਂ, ਪਰਮੇਸ਼ੁਰ ਰਾਜ਼ੀ ਹੋਵੇਗਾ, ਕਿਉਂਕਿ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਂ ਹੈ। ਇੱਥੇ ਲਿਆ ਕੇ ਸੁੰਦਰ ਸੁੰਦਰ ਰੁਮਾਲੇ ਭੇਂਟ ਕੀਤੇ ਜਾਂਦੇ ਨੇ ਗੁਰੂ ਦੀ ਪ੍ਰਸੰਨਤਾ ਲੈਣ ਲਈ। ਤਾਂ ਵਿੱਤ ਅਨੁਸਾਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਗੁਰੂ ਦੇ ਨਾਂ ਉੱਤੇ ਗੁਰਸਿੱਖ ਸੇਵਾ ਕਰਦੇ ਆਏ ਨੇ। ਇਹ ਗਜ਼ਨੀ ਵੱਲੋਂ ਸਿੱਖ ਆਏ, ਇੱਕ ਸਾਹੂਕਾਰ ਆਇਆ ਵਿੱਚ, ਜਿਹਦੇ ਕੋਲ ਮਾਇਆ ਵੀ ਬੜੀ ਹੈ ਅਤੇ ਗੁਰੂ ਦਰ ਦਾ ਪਿਆਰ ਵੀ ਬੜਾ ਹੈ। ਮਾਇਆ ਬੁਰੀ ਨਹੀਂ ਜੇ ਚੰਗੇ ਰਾਹ ਲੱਗੇ। ਤਾਂ ਇਹ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਹਾਸਲ ਕਰਨ ਲਈ ਉੱਥੋਂ ਵੱਧ ਮੁੱਲੇ 5 ਘੋੜੇ ਲਿਆਇਆ ਅਤੇ ਜੱਥੇ ਵਿੱਚ ਰਲ ਕੇ ਆਇਆ, ਕਿਉਂਕਿ ਉਹਨਾਂ ਦਿਨਾਂ ਵਿੱਚ ਮੁਗਲ ਸਾਮਰਾਜ ਦੇ ਕਰਮਚਾਰੀ ਸਿੱਖਾਂ ਕੋਲੋਂ ਗੁਰੂ ਦੀ ਭੇਟਾ ਖੋਹ ਲਿਆ ਕਰਦੇ ਸਨ। ਅਤੇ ਗੁਰੂ ਹਰਗੋਬਿੰਦ ਮਹਾਰਾਜ ਦੇ ਪਿਆਰ ਵਿੱਚ ਇਹ ਜੱਥਾ ਬੰਨ ਕੇ ਸੰਗਤ ਲੈ ਕੇ ਕਾਬਲ ਤੋਂ ਆਏ ਅਤੇ ਮਹਾਰਾਜ ਜੀ ਦੇ ਕੋਲ ਪਹੁੰਚ ਗਏ। ਘੋੜੇ ਲਿਆਉਣ ਵਾਲੇ ਸਾਹੂਕਾਰ ਦਾ ਨਾਂ ਇਤਿਹਾਸ ਨੇ ਦੱਸਿਆ ਹੈ ਭਾਈ ਸੁਭਾਗਾ ਜੀ, ਭਾਈ ਸੁਭਾਗਾ। 5 ਘੋੜੇ ਲਿਆਇਆ, ਗੁਰੂ ਨੇ ਕਿਹਾ ਸੀ ਮੇਰੀਆਂ ਖੁਸ਼ੀਆਂ ਉਹਦੇ 'ਤੇ ਜਿਹੜਾ ਚੰਗੀ ਜਵਾਨੀ ਲਿਆ ਕੇ ਗੁਰਦੁਆਰੇ ਭੇਟ ਕਰੇ, ਭਾਵੇਂ ਕਿ ਆਪਣੀ ਕਾਇਆਂ ਨੂੰ ਸੰਭਾਲੇ, ਜਿਹੜਾ ਚੰਗੇ ਸ਼ਸਤਰ ਲਿਆਵੇ, ਜਿਹੜਾ ਚੰਗੇ ਘੋੜੇ ਲਿਆਵੇ। ਭਾਈ ਸੁਭਾਗੇ ਨੇ ਕਾਬਲ ਦੀ ਸੰਗਤ ਨਾਲ ਰਲ ਕੇ 5 ਘੋੜੇ ਜਿਸਲੇ ਭੇਟਾ ਕੀਤੇ, ਗੁਰੂ ਸਾਹਿਬ ਜੀ ਬੜੇ ਪਾਰਖੂ ਨੇ, ਬਾਬਾ ਬੁੱਢਾ ਜੀ ਪਾਰਖੂ ਨੇ, ਬੜੀ ਪ੍ਰਸੰਨਤਾ ਹੋਈ। ਅਤੇ ਉਹਨਾਂ ਦਿਨਾਂ ਵਿੱਚ ਗੁਰੂ ਦਾ ਇਹ ਜਰਨੈਲ ਪੈਂਦੇ ਖਾਂ ਵੀ ਚੰਗਾ ਪਹਿਚਾਣ ਵਾਲਾ ਸੀ। ਬੜੀ ਪ੍ਰਸੰਨਤਾ ਹੋਈ ਸੰਗਤਾਂ ਅੰਦਰ ਅਤੇ 5 ਘੋੜੇ ਇੱਕੋ ਹੀ ਰੰਗ ਦੇ, ਅਤ ਖੂਬਸੂਰਤ ਅਤੇ ਨਹਾਇਤ ਹੀ ਸੁੰਦਰ ਜੜਤ ਵਾਲੇ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ। ਘੋੜਿਆਂ 'ਤੇ ਚੜ੍ਹ ਕੇ ਸੰਗਤਾਂ ਹਰਗੋਬਿੰਦਪੁਰੇ ਆਈਆਂ ਸਨ। ਉਹਨਾਂ ਦਿਨਾਂ ਦਾ ਹੀ ਜ਼ਿਕਰ ਹੈ ਕਿ ਗੁਰੂ ਮਹਾਰਾਜ ਜੀ ਨੇ ਖੇਲਾਂ ਰੋਜ਼ ਕਰਾਉਂਦੇ, ਸਤਸੰਗ ਰੋਜ਼ ਹੋਵੇ, ਮਨ ਅਤੇ ਤਨ ਦੋਹਾਂ ਦੀ ਡਿਵੈਲਪਮੈਂਟ ਹੋ ਰਹੀ ਸੀ। ਤਾਂ ਗੁਰੂ ਸਾਹਿਬ ਜੀ ਖੁਸ਼ ਹੋ ਗਏ, ਇੱਕ ਦਿਨ ਇੱਕ ਘੋੜਾ ਆਪਣੇ ਵੱਡੇ ਸਪੁੱਤਰ ਨੂੰ ਦੇ ਦਿੱਤਾ, ਭਾਈ ਗੁਰਦਿੱਤਾ ਜੀ ਨੇ, ਬਾਬਾ ਗੁਰਦਿੱਤਾ ਜੀ ਨੇ। ਬੜੇ ਖੁਸ਼ ਹੋਏ ਉਹਦੇ ਕਰਤੱਵਾਂ ਉੱਤੇ, ਇੱਕ ਘੋੜਾ ਉਹਨਾਂ ਨੂੰ ਦੇ ਦਿੱਤਾ ਕਿ ਇਸ ਉੱਤੇ ਤੁਸੀਂ ਸਵਾਰ ਹੋਇਆ ਕਰਨਾ ਸਾਹਿਬਜ਼ਾਦਿਓ। ਅਗਲੇ ਦਿਨ ਬੜੀ ਪ੍ਰਸੰਨਤਾ ਹੋਈ ਕਿਸੇ ਖੇਲ ਅੰਦਰ, ਅਤੇ ਇੱਕ ਘੋੜਾ ਮਹਾਰਾਜ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਦੇ ਦਿੱਤਾ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਇਹ ਕਹਿੰਦੇ ਨੇ ਧਾੜਵੀ ਤੋਂ ਸਿੱਖ ਬਣਿਆ ਸੀ, ਤਾਕਤ ਤਾਂ ਇਹਦੇ ਵਿੱਚ ਸੀ ਪਰ ਗਲਤ ਬੰਨੇ ਲੱਗੀ ਹੋਈ ਸੀ। ਗੁਰਮਤ ਦੇ ਰਾਹ ਉੱਤੇ, ਗਾੜੀ ਰਾਹ ਉੱਤੇ ਸਤਿਗੁਰਾਂ 'ਚ ਲਾ ਦਿੱਤਾ, ਚੈਨਲਾਈਜ਼ ਕਰ ਦਿੱਤਾ, ਇਹ ਪੂਰਨ ਗੁਰਸਿੱਖ ਹੋਇਆ ਹੈ। ਮਹਾਰਾਜ ਨੇ ਇਹਨੂੰ ਆਪਣੀ ਛਾਤੀ ਆਪਣਾ ਸੀਨਾ ਕਿਹਾ ਹੈ। ਇੱਕ ਘੋੜਾ ਉਹਨੂੰ ਦੇ ਦਿੱਤਾ ਅਤੇ 3 ਘੋੜਾ ਅੱਜ ਦੀਆਂ ਖੇਲਾਂ ਅੰਦਰ ਪਠਾਣ ਬੱਚਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲਾ, ਪੈਂਦੇ ਖਾਂ ਸਭ ਤੋਂ ਬਾਜ਼ੀ ਲੈ ਗਿਆ। ਇੱਕ ਘੋੜਾ ਪਠਾਣ ਨੂੰ ਦੇ ਦਿੱਤਾ, ਇਹ ਵੀ ਫੌਜਾਂ ਦਾ ਜਰਨੈਲ ਹੈ। 2 ਬਚੇ ਅਤੇ ਸਤਿਗੁਰਾਂ ਕਹੇ 2 ਘੋੜੇ ਮੈਂ ਰੱਖਾਂਗਾ, ਇੱਕ ਦਾ ਨਾਂ ਗੁਲਬਾਗ ਅਤੇ ਇੱਕ ਦਾ ਨਾਂ ਦਿਲਬਾਗ। ਲੱਖਾਂ ਰੁਪਇਆਂ ਦੇ ਸਜਾਏ ਹੋਏ ਅਤੇ ਅੱਤ ਸੁੰਦਰ ਘੋੜੇ। ਪਾਠ ਕਰਦਿਆਂ ਕਰਦਿਆਂ ਭਾਈ ਗੋਪਾਲੇ ਦੇ ਮਨ ਵਿੱਚ ਆਇਆ ਕਿ ਗੁਰੂ ਦੀ ਬੜੀ ਮਿਹਰ ਹੋਵੇ, ਉਹਨਾਂ ਕੋਲ 2 ਆ, ਉਹ 1 'ਤੇ ਵੀ ਚੜ੍ਹ ਸਕਦੇ ਨੇ, ਜੇ ਮੇਰੇ ਪਾਠ ਦਾ ਚੰਗਾ ਅਸਰ ਹੋਇਆ ਹੋਵੇ ਤਾਂ 1 ਘੋੜਾ ਹੀ ਦੇ ਛੱਡਣ, ਮੈਂ ਘੋੜੇ 'ਤੇ ਚੜ੍ਹ ਕੇ ਜਾਵਾਂ ਆਵਾਂ। ਲੋਕ ਪੁੱਛਣ ਇਹ ਕਿੱਥੋਂ ਲਿਆ, ਅਤੇ ਮੈਂ ਕਹਾਂ ਕਿ ਭਰਪੂਰ ਸੰਗਤ ਅੰਦਰ एक दिन गुरु ने आख्या कि है कोई इत्थे शुद्ध पाठ सुनाउण वाला जपजी साहब दा, ते मैं निकलिया अगे, ते महाराज ने खुश होकर मैनू घोड़ा इनाम विच दिता। मैं भी दसां लोकां नू, गल तां चंगी है गुरु घरों इनाम मिले, प्रशंसा मिले, सिरोपाओ मिले, पर पाठ करदा करदे इदां करन लग पिया। पाठ संपूर्ण होया, महाराज हिलदे जुलदे गए। संगत विचों कुछ मुखिया ने पुछया, हरगोबिंद शहनशाह तुसीं तां आंदे हो कि संगत विच जिन्ना चिर बैठो बड़ी सावधानी ते एकाग्रता नाल बैठो, अज तुसीं कुछ करदे रहे हो, इहदा की कारण है? ते महाराज ने कहा इहदा जवाब मैं नहीं दे सकदा। महाराज तुसीं जपजी साहिब दा पाठ हुंदे ते हिलदे रहे हो, इहदा की कारण? गुरु जी कहण लगे मैं नहीं जवाब दे सकांगा। महाराज होर कौन दऊ? कहण लगे भाई गोपाला। भाई गोपाला, भाई गोपाला भी समझ गया कि महरम गुरु ने अंदरली जाच ली। महाराज ने कहा भाई गोपाला जवाब दे दे। तो संगत चो कहण लग पे भाई गोपाला जी तुसी फिर दसो की कारण है? वो जानदा होया भी कहे मैनू तो नहीं पता जाने। महाराज ने कहा नहीं भाई गोपाला जी तुसी दसो। उठ के खलो गया तो आखन लगा सच्चे पातशाह आप फरमाओ, मैनू तो कुछ पता नहीं लगता। भाई गोपाला मैनू तुसी ये दसो पे जिस वेले तुसी अद तो अगे गए हो, जिस वेले फिर अगे गए हो, 31वीं पौड़ी ते गए हो, 32वीं ते गए हो, एक दूजी बहु लख होए, फिर इस तरह हौली हौली सचखंड नू पौड़ियां लगदियां गईयां ने, खंडां विच ही लंघे हो, ते तुहाडे सुरत विच की आया? हुण झूठ किवें बोले? गुरबाणी कहिंदी है इत्थे उत्थे सच्चे ही सच निबड़े, चुण वख कढे ज जमा लिया। पर असी ने गुरेज करदे इत्थे भी झूठ बोलन लगे। तो उन्हें कहा महाराज तुसा जानी जान, तुसी अंतर जामी हो। महाराज आखन लगे परमेश्वर सब कुछ जानता है, पर दस दियो संगत अंदर। महाराज मेरे मन विच आया पे अखां खोल के मैं वेखा पाठ करन दा की असर होया है, नाले पाठ भी करदा गया इदां भी करदा। अखां खोलियां, संगत झूम रही सी, गुरु विस्माद विच सन। महाराज ने कहा फिर महाराज जी मैं 32वीं पौड़ी पढ़ ली, 33, 34, 35, 36 दे नेड़े आ गया। ते महाराज ने कहा फिर सच्चे पातशाह मेरे मन विच आया पे हुण मैं किनारे तां लग चला हाँ, संगत बड़ी गदगद है, गुरु भी प्रसन्न है, पर मैनू की देणगे की देणगे? पाठ तो बाद हर बंदा चाहुंदा है मेरी मेहनत का कुछ फल मिले। मैं पाठ कीता है ते सैकड़े सिखां तो शुद्ध पाठ नहीं होया, मैनू गुरु की देवेगा? फिर मन विचों अगली तुक पढ़दियाँ पढ़दियाँ ये ख्याल आ गया, उधर घाट कर रहा सी पाठ अंदर मन दिमाग, जत पहारा तीरज सुनियार अहरन मत बेद हथियार। पर मन विच आया किन्ना ही चंगा होवे, ये नहीं दो की करने हैं, एक ये रखन ते एक घोड़ा मैनू दे देन, जां गुलबाग दे देन, जां दिलबाग दे देन। घोड़े पंज ही आए सी काबल तो, भाई सुभागा लियाया सी। महाराज ने कहा ठीक है सच्चे पातशाह मेरी भुल है, मेरा मन ऐब गैर हाजिर हो गया, मैं सोचने लगा कि हुण तां सलोक ही पढ़न वाला रहिंदा है, जे गुरु पूरा होवे, जे गुरु दिलां दा महरम होवे ते मैनू अपने दो घोड़ियां विचों एक घोड़ा दे देन, ते मैं भी दसां फखर नाल कि किसे तो शुद्ध पाठ नहीं होया जपजी साहब दा, मैं कीता है। बस महाराज कहिंदे बस इन्नी गल है संगत जी। पर उन्हां कहा सच्चे पातशाह तुसीं इस तरह हिलदे जुलदे क्यों सी, गद्दी तो कदी इधर नूं फिर इधर नूं, ये तो गल विच आई नहीं। महाराज कहिंदे मेरे मन विच आ रहा सी धन धन है गुरु दा लाल जिन्हें पाठ नूं बड़े शुद्धता नाल कीता है, ते बड़ी बेदार मगजी नाल कीता है, अर्थ भी समझ आउंदे जांदे ने, हुण ये पाठ दे वजाने अंदर इहनूं दित्ता की जावे, हुण साडा फर्ज बनदा है। मैं दिन दुनिया अंदर निगाह फेरी, मैं लोक परलोक दे पदार्थ वेखे, मैनू सब नालों वडमुली कोई चीज़ जे लगी तो इहो सी जिहड़ी गुरु नानक देव महाराज जी की गद्दी सी। मैं सोचिया जपजी का पाठ सुनाउण वाले आ तेरे बिंद बिंद चुख चुख चौखनियाँ सौखनियाँ वंझा, तू किस सुरत नाल कायम रख के पाठ किया है, तो हुण गद्दी का मालिक तू होवेगा, हर गोबिंद हुण तेरी सेवा करेगा गुरु दे लाल, तू बाणी रूप होया है। पर फिर महाराज उन्हें पूछिया महाराज फिर तुसीं इधर नूं हुंदे हुंदे फिर विचकार आ गए? महाराज आखन लगे जिसले अदक दे गद्दी छड़ दित्ती ते भाई गोपाले हुणी घोड़ा मंगण लग पए, इहने आत्म रस नूं पदार्थ दे रस विच बदल लिया, ते हुण गद्दी दा मालिक तां जिन होणा उही होवेगा। ਭਾਈ ਬੀਬੀ ਚੰਦ ਜੀ ਜਾਓ ਘੋੜਸ਼ਾਲਾ ਵਿੱਚੋਂ ਸ਼ਿੰਗਾਰ ਕੇ ਸੰਵਾਰ ਕੇ ਬੜੀ ਨੁਹਾਰ ਨਾਲ ਬੜੀ ਸ਼ਾਨ ਸ਼ੌਕਤ ਨਾਲ ਸਵਾਰ ਕੇ ਮੇਰੇ ਦੋ ਘੋੜਿਆਂ ਵਿੱਚੋਂ ਇੱਕ ਘੋੜਾ ਲਿਆਓ। ਕਹਿੰਦੇ ਨੇ ਜੀਨ ਖੁਰਗੀਰ ਪਹਿਨਾਏ ਗਏ ਘੋੜੇ ਨੂੰ, ਰਕਾਬਾਂ ਅਤੇ ਰਾਸਾਂ ਦਿੱਤੀਆਂ ਗਈਆਂ ਘੋੜੇ ਨੂੰ, ਅਤੇ ਮਹਾਰਾਜ ਦੀ ਸੰਗਤ ਵਿੱਚ ਆ ਗਿਆ। ਭਾਈ ਗੋਪਾਲਾ ਲੈ ਵੇ ਘੋੜਾ, ਪਰ ਸੱਚੇ ਪਾਤਸ਼ਾਹ ਨੇ ਆਖਿਆ ਇਸ ਘੋੜੇ 'ਤੇ ਵੀ ਸਵਾਰੀ ਕਰਨੀ, ਪਰ ਗੁਰੂ ਕੇ ਲਾਲ ਆਤਮ ਰਸ ਮਾਇਕ ਰਸ ਨਾਲ ਉਹ ਬੁਲੰਦਤਰੀ ਹੁੰਦਾ ਹੈ। ਇਸ ਲਈ ਗੁਰੂ ਦੇ ਸਿੱਖ ਆਤਮ ਰਸ ਵਿੱਚ ਜੀਣ ਦਾ ਯਤਨ ਕਰਨਾ, ਇਸ ਘੋੜੇ ਦੀ ਵੀ ਸਵਾਰੀ ਕਰਨੀ, ਜਮ ਜਮ ਕਰੋ। ਪਰ ਇੱਕ ਅੰਦਰ ਵੀ ਚੰਚਲ ਘੋੜਾ ਹੈ, ਉਹਦੀਆਂ ਰਾਸਾਂ ਵੀ ਹੱਥ ਵਿੱਚ ਰੱਖਣੀਆਂ ਹੋ ਗਈਆਂ, ਜਿਸ ਦਾ ਜ਼ਿਕਰ ਕਬੀਰ ਸਾਹਿਬ ਨੇ ਕੀਤਾ ਹੈ। ਦੇ ਮੁਹਾਰ ਲਗਾਮ ਪਹਿਰਾਵੋਂ, ਸਗਲ ਤਜੀਨ ਗਗਨ ਦੌਰਾਵੋਂ, ਇਸ ਘੋੜੇ ਦੀ ਸਵਾਰੀ ਦਾ ਖਿਆਲ ਰੱਖਣਾ ਹੈ। ਕਦੀ ਇਹ ਸ਼ਬਦ ਪੜ੍ਹਿਆ ਅਤੇ ਫਿਰ ਇਸ ਦਾ ਅਨੁਵਾਦ ਆਪਦੀ ਬਖਸ਼ਿਸ਼ ਨਾਲ ਕਰਾਂਗੇ। ਮਹਾਰਾਜ ਨੇ ਕਿਹਾ ਇਸ ਘੋੜੇ 'ਤੇ ਵੀ ਚੜ੍ਹ, ਲੇਕਿਨ ਇੱਕ ਅੰਦਰਲਾ ਘੋੜਾ ਹੈ, ਉਹਦੀਆਂ ਰਾਸਾਂ ਨੂੰ ਵੀ ਹੱਥ ਵਿੱਚ ਰੱਖਣਾ ਹੋਵੇਗਾ। ਇਹਨਾਂ ਘੋੜਿਆਂ ਦੇ ਸਵਾਰ ਤਾਂ ਬੜੇ ਨੇ, ਪਰ ਉਸ ਘੋੜੇ ਦਾ ਸਵਾਰ ਕੋਈ ਵਿਰਲਾ ਗੁਰਮੁਖ ਹੁੰਦਾ ਹੈ। ਕਬੀਰ ਸਾਹਿਬ ਦਾ ਸ਼ਬਦ ਯਾਦ ਰੱਖਣਾ, ਦੇ ਮੁਹਾਰ, ਮੁਹਾਰ ਯਾਨੀ ਮੋਹ ਨੂੰ ਹਾਰ ਦੇਣੀ, ਅੰਦਰਲੇ ਘੋੜੇ ਨੂੰ ਲਗਾਮ ਪਾਉਣੀ ਹੈ, ਮੋਹ 'ਤੇ ਕਾਬਜ਼ ਹੋਣਾ। ਦੇ ਮੁਹਾਰ ਲਗਾਮ ਪਰ, ਲਗਾਮ ਮੀਨਸ ਗੁਰੂ ਦੇ ਚਰਨਾਂ ਦੀ ਲਗਨ। ਦੇ ਮੁਹਾਰ ਲਗਾਮ ਪਹਿਰਾਵੋਂ, ਸਗਲ ਤਜੀਨ ਗਗਨ ਦੌਰਾਵੋਂ, ਆਪਣੇ ਸਵਾਰ ਆਪਣੇ ਵਿਚਾਰ ਸਵਾਰੀ ਕੀਜੇ, ਸਹਿਜ ਕੇ ਪਾਵੜੇ ਪੱਗ ਥਰ ਲੀਜੇ। ਇਸ ਲਈ ਗੁਰੂ ਸਾਹਿਬ ਨੇ ਇਹ ਉਪਦੇਸ਼ ਦਿੱਤਾ। ਤੋ ਸਾਧ ਸੰਗਤ ਜੀ, ਵੈਸੇ ਕੱਲ੍ਹ ਆਦਰਯੋਗ ਸੈਕਟਰੀ ਸਾਹਿਬ ਜੀ ਨੇ ਆਪ ਜੀ ਨੂੰ ਮੁਕਸਰਨ ਦੱਸ ਵੀ ਦਿੱਤਾ ਸੀ, ਤੋ ਦਾਸਾਂ ਨੇ ਆਪਣੇ ਬਣੇ ਹੋਏ ਪ੍ਰੋਗਰਾਮ ਅਨੁਸਾਰ ਜਪਜੀ ਸਾਹਿਬ ਦੇ ਪਾਠ ਨੂੰ ਹੌਲੀ ਹੌਲੀ ਇਉਂ ਆਪ ਦੇ ਸਾਹਮਣੇ ਆਪ ਦੀ ਬਖਸ਼ਿਸ਼ ਨਾਲ ਦੁਹਰਾਇਆ ਹੈ। ਸਾਨੂੰ ਵੀ ਇਸ ਤੋਂ ਉਪਦੇਸ਼ ਮਿਲਦਾ ਹੈ ਕਿ ਬਾਣੀ ਗੁਰੂ ਕਿਰਪਾ ਦੇ ਨਾਲ ਆਤਮ ਰਸ ਵਿੱਚ ਪੜ੍ਹਨ ਦਾ ਬੜਾ ਆਨੰਦ ਹੋਇਆ ਕਰਦਾ ਹੈ। ਉਂਝ ਗੁਰੂ ਕੋ ਕਮੀ ਨਹੀਂ ਰਹਿਣ ਦਿੰਦਾ, ਨਾ ਦੁਨੀਆ ਦੀ ਨਾ ਦੀਨ ਦੀ, ਬਾਣੀ ਨਾਲ ਜੁੜੇ ਹੋਏ ਤੇ। ਆਓ ਹੁਣ ਸਮਾਂ ਕੁਝ ਮਿੰਟ ਉੱਤੇ ਗਏ ਨੇ, ਮੈਂ ਪ੍ਰਬੰਧਕ ਸਾਹਿਬਾਨ ਕੋਲੋਂ ਅਤੇ ਆਪ ਜੀ ਕੋਲੋਂ ਬੜੀ ਨਿਮਰਤਾ ਨਾਲ ਕਿਸ਼ਮਾ ਦੀ ਯਾਚਨਾ ਕਰਦਾ ਹਾਂ ਕਿ ਨਾ ਚਾਹੁੰਦਿਆਂ ਹੋਇਆਂ ਵੀ ਫੁੱਲ ਸਟਾਪ ਲੱਗਦਿਆਂ ਕੁਛ ਮਿੰਟ ਉੱਤੇ ਚਲੇ ਗਏ ਨੇ, ਪਰ ਹੁਣ ਆਪ ਸੰਗਤਾਂ ਕੋਲ ਮੇਰੀ ਇੱਕ ਬੇਨਤੀ ਹੈ ਕਿ ਜੇ 5 ਕੁ ਮਿੰਟ ਜਿਹੜੇ ਵਾਧੂ ਲੱਗੇ ਨੇ ਤੁਸੀਂ ਭੋਜਨ ਛਕਣ ਵਿੱਚ ਕੱਢ ਲਓ ਤਾਂ ਇਹ ਸ਼ਿਕਾਇਤ ਨਾ ਹੋਵੇ। ਅਮੂਮਨ ਅਸੀਂ ਯਤਨ ਕਰਦੇ ਹਾਂ ਕਿ ਜਿਸ ਵੇਲੇ ਟਾਈਮ ਸੁਣਾਇਆ ਹੈ ਆਰੰਭ ਉਸਲੇ ਹੋ ਜਾਏ, ਅਤੇ ਆਪ ਜੀ ਕੋਲੋਂ ਵੀ ਇਹ ਤਵੱਕੋ ਰੱਖੀ ਦੀ ਹੈ ਕਿ ਦੱਸੇ ਹੋਏ ਪ੍ਰਬੰਧਕਾਂ ਦੇ ਟਾਈਮ ਸਿਰ ਸਾਰੀ ਸੰਗਤ ਆਵੇ। ਖੈਰ ਤੁਸੀਂ ਬੜੇ ਮਸਰੂਫ ਰਹਿੰਦੇ ਹੋ ਦਿਨ ਭਰ, ਦਾਸ ਤਾਂ ਐਵੇਂ ਆਉਂਦਾ ਹੈ, ਤੁਹਾਡੀ ਬਹਾਦਰੀ ਹੈ ਕਿ ਤੁਸੀਂ ਥੋੜ੍ਹੇ ਟਾਈਮ ਵਿੱਚ ਵੀ ਕੰਮਾਂ ਤੋਂ ਆ ਕੇ ਤਿਆਰ ਹੋ ਕੇ ਗੁਰਚਰਨਾਂ ਵਿੱਚ ਆਉਂਦੇ ਹੋ। ਮੇਰਾ ਮਾਲਕ ਤੁਹਾਡੀਆਂ ਹਾਜ਼ਰੀਆਂ ਕਬੂਲੇ ਅਤੇ ਆਪ ਦੀ ਰਹਿਮਤ ਰੱਖੇ। ਇਹ ਤੋਂ ਕਹਿ ਕੇ ਹੁਣ ਸਮਾਪਤੀ ਹੈ, ਹੁਣ ਤੁਸੀਂ ਭੋਜਨ ਸਕਦੇ ਹਾਂ, ਥੋੜ੍ਹਾ ਜਿਹਾ ਟਾਈਮ ਕੱਢਣਾ ਹੋਵੇਗਾ, ਮੈਂ ਆਪਦਾ ਮਸ਼ਹੂਰ ਹੋਵੇਗਾ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਆਓ ਸਾਰੇ ਕਹਿ ਕੇ ਸਮਾਪਤ ਕਰੀਏ।